ਰਾਤ ਨੂੰ 11 ਤੋਂ ਲੈ ਕੇ ਤੜਕੇ ਪੌਣੇ ਕੇ 4 ਵਜੇ ਤੱਕ ਮੈਂ ਵੀ ਬੈਠਦਾ ਸਿਮਰਨ ਕਰਨਾ, ਨਾਲੇ ਮੈਂ ਡਿਊਟੀ ਕਰਦਾ 4 ਤੋਂ ਲੈ ਕੇ, ਫਿਰ ਸੌਣਾ ਨੀ, ਫਿਰ ਹਰਿਮੰਦਰ ਸਾਹਿਬ ਤੋਂ ਕੀਰਤਨ ਨਾ ਫਿਰ ਉਹ ਸੁਣਨਾ 6 ਵਜੇ ਤੱਕ, ਫਿਰ ਜਾ ਕੇ ਥੋੜੀ ਅੱਖ ਲਾਉਣੀ ਹੈ, ਘੰਟਾ 2 ਘੰਟੇ ਸੌਣਾ ਭਾਈ। ਉਹਨੂੰ ਸਾਹਮਣੇ ਸਾਖਿਆਤ ਜਿਹਨੂੰ ਮਰਜ਼ੀ ਦੇਖ ਲਵੇ, ਹੁਣ ਉਹ ਗੁਰੂ ਨਾਨਕ ਸਾਹਿਬ ਨੂੰ ਮਿਲੇ, ਉਹ ਗੁਰੂ ਅੰਗਦ ਦੇਵ ਜੀ ਨੂੰ ਮਿਲੇ, ਉਹ ਭਾਵੇਂ ਪਾਰ ਬ੍ਰਹਮ ਨੂੰ ਮਿਲੇ, ਉਹ ਸਾਰਿਆਂ ਨੂੰ ਮਿਲੇ। ਕਿਉਂ? ਕਿਉਂਕਿ ਉਹ ਜਾਗਤ ਰਹਿਣ ਵਿਹਾਣੀ, ਪਿੰਨੀ ਰਹਿਣ ਨੜੀਆ ਚਮਕਣ ਤਾਰੇ, ਜਾਗਣ ਸੰਤ ਜਨਾ ਮੇਰੇ ਰਾਮ ਪਿਆਰੇ। ਉਹ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਸਾਰੀ ਰਾਤ ਜਾਗਣਾ ਉਹੀ ਤਾਂ ਮੈਨੂੰ ਮਿਲਣਗੇ, ਔਰ ਜਿਨ੍ਹਾਂ ਨੇ ਸਾਰੀ ਰਾਤ ਸੁੱਤੇ ਰਹਿਣਾ, ਘਰਾੜੇ ਮਾਰੀ ਜਾਣੇ ਨੇ, ਸਵੇਰੇ ਉੱਠ ਕੇ ਕਹਿਣਾ ਰੱਬ ਕਿੱਥੇ ਆ ਬਈ, ਰੱਬ ਕਿਤੇ ਹੁਣ ਤੇਰੇ ਕੋਲ ਖੜਾ। ਮਹਾਰਾਜ ਕਹਿੰਦੇ ਇਹ ਲੋਕ ਜਿਹੜੇ 5 ਮਿੰਟ ਸਿਮਰਨ ਵਾਲੇ ਨੇ ਨਾ, ਇਹਨਾਂ ਨੂੰ ਠੀਕ ਆ, ਮਾੜਾ ਮੋਟਾ ਫਲ ਦੇਵਾਂਗੇ, ਪਰ ਸਮਝਾਓ ਭਾਈ ਸਵਾਸ ਸਵਾਸ ਸਿਮਰਨ ਕਰੋ। ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ। ਇਹ ਗੁਰੂ ਦੇ ਉਪਦੇਸ਼ ਦੁਆਰਾ ਜਾਣੀ, ਗੁਰ ਸ਼ਬਦ ਜਾਣੀ, ਗੁਰੂ ਦੇ ਉਪਦੇਸ਼ ਦੁਆਰਾ ਜਾਣੀ ਅਨਹਤ ਇੱਕ ਰਸ ਬਾਣੀ, ਜਿਹੜੀ ਅੰਦਰ ਵੀ ਜਿਹੜੀ ਬਾਣੀ ਆਪਣੇ ਚੱਲਦੀ ਹੈ ਵਾਹਿਗੁਰੂ ਮੰਤਰ, ਤੇ ਬਾਹਰ ਵੀ ਗੁਰੂ ਦੀ ਬਾਣੀ, ਇਹ ਗੁਰੂ ਦੇ ਉਪਦੇਸ਼ ਦੁਆਰਾ ਜਾਣੀ ਹੈ। ਹਰ ਨਾਮ, ਹਰੀ ਦਾ ਨਾਮ ਜਪ ਕੇ ਹਰੀ ਦੇ ਰਸ ਨੂੰ ਭੋਗੋ, ਭੋਗਿਆ ਹੈ ਅਸੀਂ ਵੀ ਕਹਿੰਦੇ। ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ, ਸਾਰੇ ਕਾਰਨਾਂ ਨੂੰ ਕਰਨ ਯੋਗ ਜੋ ਵਾਹਿਗੁਰੂ ਹੈ ਉਹ ਆਪ ਸਾਨੂੰ ਮਿਲਿਆ। ਵਾਹਿਗੁਰੂ ਇੱਕ ਤਾਂ ਹੁੰਦਾ ਕਿ ਆਪਾਂ ਵਾਹਿਗੁਰੂ ਨੂੰ ਉਡੀਕੀਏ ਤੇ ਕਾਹਦੇ ਦਰਸ਼ਨ ਦਿੰਦੇ ਨੇ, ਇੱਕ ਹੁੰਦਾ ਕਿ ਵਾਹਿਗੁਰੂ ਖੁਦ ਆ ਕੇ ਬੰਦੇ ਨੂੰ ਪੁੱਛਣ, ਦੱਸ ਬਈ ਤੇਰੀ ਇੱਛਾ ਕੀ ਹੈ। ਭਗਤ ਕਬੀਰ ਜੀ ਦੇ ਮਗਰ ਮਗਰ ਨੇ ਪਰਮੇਸ਼ਰ ਆਪਾਂ ਲੱਭਦੇ ਫਿਰਦੇ ਹਾਂ। ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ, ਪਾਤਸ਼ਾਹ ਲਾਗੋ ਹਰ ਫਿਰਾ ਕਹਿਤ ਕਬੀਰ ਕਬੀਰ। ਕਬੀਰ ਜੀ ਕਹਿੰਦੇ ਮੈਂ ਅੱਗੇ ਅੱਗੇ, ਉਹ ਪਿੱਛੇ ਪਿੱਛੇ ਨੇ, ਕਿਉਂਕਿ ਪਰਮੇਸ਼ਰ ਵੀ ਭਗਤਾਂ ਦਾ ਦੀਵਾਨਾ ਹੋ ਜਾਂਦਾ ਹੈ ਉਹਨਾਂ ਦੇ ਮਗਰ ਮਗਰ। ਪਰਮੇਸ਼ਰ ਨੂੰ ਲਿਖਿਆ ਮਹਾਰਾਜ ਨੇ ਜਾਪ ਸਾਹਿਬ ਦੇ ਵਿੱਚ ਕਿ ਉਹ ਅਭਗਤ ਹੈ, ਕਿਸੇ ਦੀ ਭਗਤੀ ਨਹੀਂ ਕਰਦਾ ਉਹ, ਪਰ ਹੈਰਾਨਗੀ ਦੀ ਗੱਲ ਉਹ ਭਗਤਾਂ ਦੀ ਭਗਤੀ ਕਰਦਾ, ਭਗਤਾਂ ਦਾ ਆਗਿਆਕਾਰੀ, ਸਦਾ ਸਦਾ ਸੁਖਦਾਈ, ਭਗਤਾਂ ਦਾ ਨੌਕਰ ਬਣਨ ਨੂੰ ਤਿਆਰ ਹੋ ਜਾਂਦਾ, ਸੇਵਾਦਾਰ ਬਣ ਜਾਂਦਾ, ਕਿਉਂਕਿ ਉਹਦੇ ਅੰਦਰ ਹੰਗਤਾ ਨਹੀਂ ਹੈ। ਉਹ ਨਹੀਂ ਕਹਿੰਦਾ ਕਿ ਮੈਂ ਬਹੁਤ ਵੱਡਾ ਹਾਂ, ਸੇਵਾ ਦੱਸੋ ਜੀ, ਜਿਹੜੀ ਸੇਵਾ ਨੂੰ ਆਪਣੇ ਵਿੱਚੋਂ ਕੋਈ ਨਹੀਂ ਤਿਆਰ, ਵੀ ਇੰਨੀ ਔਖੀ ਸੇਵਾ ਕੌਣ ਕਰੇ, ਉਹ ਪਰਮੇਸ਼ਰ ਫਿਰ ਆਪ ਕਰਦੇ ਨੇ। ਕਹਿੰਦੇ ਇਹ ਸੇਵਾ ਮੈਨੂੰ ਬਖਸ਼ੋ ਸੰਗਤ ਦੀ, ਕਿਉਂਕਿ ਉਹਨਾਂ ਦੀ ਨਿਮਰਤਾ ਹੀ ਬਹੁਤ ਜ਼ਿਆਦਾ ਪਰਮੇਸ਼ਰ ਦੀ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਇਸ ਪੌੜੀ ਦੇ ਵਿੱਚ ਇਤਨਾ ਸੁੰਦਰ ਉਪਦੇਸ਼ ਮਹਾਰਾਜ ਨੇ ਆਪਾਂ ਨੂੰ ਬਖਸ਼ਿਸ਼ ਕਰ ਦਿੱਤਾ ਕਿ ਅਕਾਲ ਪੁਰਖ ਦੇ ਚਰਨਾਂ ਨਾਲ ਜੇ ਜੁੜਨਾ, ਪਹਿਲਾਂ ਗੁਰੂ ਦੇ ਚਰਨਾਂ ਨਾਲ ਜੁੜ ਕੇ ਉਪਦੇਸ਼ ਪ੍ਰਾਪਤ ਕਰ ਲਓ, ਪਹਿਲਾਂ ਸਿੱਖਿਆ ਲੈ ਲਓ, ਚੰਗੀ ਤਰ੍ਹਾਂ ਸਿੱਖਿਆ ਲੈ ਕੇ ਫਿਰ ਨਾਮ ਦੇ ਨਾਲ ਜੁੜ ਜਾਓ, ਨਾਮ ਜਪ ਕੇ ਆਪਣੇ ਜੀਵਨ ਨੂੰ ਸਫਲਾ ਫਿਰ ਕਰੋ। ਇਸ ਕਰਕੇ ਇਹ ਜਾਣਨਾ, ਮਨ ਦੇ ਅੰਦਰ ਵਸਾ ਲੈਣਾ ਕਿ ਨਾਮ ਮੇਰੇ ਪ੍ਰਾਣ ਨੇ ਤੇ ਪ੍ਰਾਣ ਹੀ ਨਾਮ ਹੈ। ਜਦੋਂ ਸਾਡੇ ਮਨ ਦੇ ਅੰਦਰ ਇਹ ਗੱਲ ਆ ਗਈ ਕਿ ਮੇਰੀ ਰੂਹ ਦੀ ਖੁਰਾਕ ਹੈ, ਮਹਾਰਾਜ ਕਹਿੰਦੇ ਅਮਲੀ ਅਮਲ ਨਾ ਅੰਬੜੈ ਮੱਛੀ ਨੀਰ ਨਾ ਹੋਏ। ਅਮਲੀ ਅਮਲ ਤੋਂ ਬਿਨਾਂ ਮਰ ਜਾਂਦਾ ਤੜਫ ਤੜਫ ਕੇ, ਤੇ ਮੱਛੀ ਪਾਣੀ ਤੋਂ ਬਿਨਾਂ ਤੜਫ ਕੇ ਮਰ ਜਾਂਦੀ ਹੈ, ਤੇ ਬੰਦਾ ਐਵੇਂ ਰੋਟੀਆਂ ਖਾਈ ਜਾਂਦਾ। ਮਹਾਰਾਜ ਕਹਿੰਦੇ ਤੇਰਾ ਤਾਂ ਕੋਈ ਹਾਲ ਨਹੀਂ, ਤੂੰ ਤੇ ਅਮਲੀ ਤਾਂ ਵੀ ਭੈੜਾ, ਅਮਲੀ ਅਮਲ ਨਾਲ ਤਾਂ ਜੁੜਿਆ, ਮੱਛੀ ਪਾਣੀ ਨਾਲ ਜੁੜੀ, ਤੂੰ ਕਾਹਦੇ ਨਾਲ ਜੁੜਿਆ। ਸਤਿਗੁਰੂ ਮਹਾਰਾਜ ਆਪਾਂ ਨੂੰ ਕਹਿੰਦੇ ਨੇ ਨਾਮ ਨਾਲ ਇੰਨਾ ਜੁੜ ਜਾ ਜਿਵੇਂ ਅਮਲੀ ਅਮਲ ਨਾਲ ਜੁੜਿਆ ਹੁੰਦਾ, ਭਾਈ ਮੈਥੋਂ ਤਾਂ ਰਿਹਾ ਨਹੀਂ ਜਾਂਦਾ ਇਹਦੇ ਤੋਂ ਬਿਨਾਂ। ਵਾਹਿਗੁਰੂ ਵਾਹਿਗੁਰੂ ਬੜੇ ਚੰਗੇ ਕੰਮ ਪਏ ਨੇ, ਕਿਸੇ ਨੇ ਸੇਵਾ ਕੀਤੀ ਹੈ, ਕਿਸੇ ਨੇ ਸਿਮਰਨ ਕੀਤਾ ਹੈ, ਕਿਸੇ ਨੇ ਭਗਤੀ ਕੀਤੀ ਹੈ, ਉਹਨਾਂ ਦੇ ਨਾਮ ਨੇ ਦੁਨੀਆਂ ਵਿੱਚ ਸਰੂਪ ਪ੍ਰਹਿਲਾਦ ਦਾ ਨਾਮ ਹੈ, ਵਾਲਮੀਕ ਜੀ ਦਾ ਨਾਮ ਹੈ, ਕਬੀਰ ਫਰੀਦ ਦਾ ਨਾਮ ਹੈ, ਤੇਰਾ ਨਾਮ ਰਹੂਗਾ ਦੁਨੀਆਂ ਚ, ਤੇਰੇ ਮਰਨ ਤੋਂ 10 ਦਿਨ ਤੱਕ ਲੋਕ ਤੈਨੂੰ ਯਾਦ ਕਰਨਗੇ, ਬਾਅਦ ਚ ਤੈਨੂੰ ਕਿਸੇ ਨੇ ਯਾਦ ਨੀ ਕਰਨਾ। ਕੋਈ ਇਹੋ ਜਿਹਾ ਕੰਮ ਕਰ ਜਿਹਦੇ ਨਾਲ ਤੂੰ ਦੁਨੀਆਂ ਭਰ ਦੇ ਵਿਚ ਰਹਿੰਦੀ, ਦੁਨੀਆਂ ਤੱਕ ਤੇਰਾ ਨਾਮ ਰਹੇ। ਕਿਆ ਤੁਦ ਕਰਮ ਕਮਾਇਆ, ਤੇ ਕਰਮ ਕਮਾਇਆ ਤੁਦ ਸਰੀਰਾ ਜਾ ਤੂੰ ਜਗ ਮਹਿ ਆਇਆ। ਤੂੰ ਕੀ ਕਰਮ ਕਮਾਇਆ ਜਦ ਤੂੰ ਜੱਗ ਵਿਚ ਆਇਆ, ਤਾਂ ਕੀ ਕੰਮ ਕੀਤਾ ਇਹੋ ਜਿਹਾ ਤੂੰ? ਜੇ ਤਾਂ ਤੂੰ ਰੋਟੀਆਂ ਹੀ ਖਾਧੀਆਂ ਨੇ, ਜੇ ਸੁੱਤਾ ਹੀ ਆ, ਤਾਂ ਫੇਰ ਇਹ ਤਾਂ ਕਿਸੇ ਗਿਣਤੀ ਚ ਨਹੀਂ, ਇਹ ਤਾਂ ਪਸ਼ੂਆਂ ਵਾਲਾ ਕੰਮ ਹੈ, ਪਸ਼ੂ ਵੀ ਐਸੇ ਕਰਦੇ ਨੇ। ਫਿਰ ਤੇਰਾ ਕਿਹੜੀ ਗਿਣਤੀ? ਭਾਈ ਬਚਿੱਤਰ ਸਿੰਘ ਦਾ ਨਾਮ ਲੈਂਦੇ ਕਿਉਂ ਲੈਂਦੇ? ਭਾਈ ਲਾਲੋ ਦਾ ਨਾਮ ਕਿਉਂ ਲੈਂਦੇ? ਬਾਬਾ ਬੁੱਢਾ ਜੀ ਨੂੰ ਕਿਉਂ ਯਾਦ ਕਰਦੇ? ਗੁਰਸਿੱਖਾਂ ਨੂੰ, ਭਗਤਾਂ ਸੰਤਾਂ ਨੂੰ ਹੁਣ ਤੱਕ ਯਾਦ ਕਰਦੇ ਆ, ਤੇ ਤੇਰਾ ਨਾਮ ਇੱਥੇ ਦੁਨੀਆਂ ਚ ਨਹੀਂ ਰਹਿਣਾ ਹੈ। ਜਿਨ੍ਹਾਂ ਨੇ ਹਰੀ ਦੇ ਨਾਮ ਨੂੰ ਹਿਰਦੇ ਚ ਵਸਾਇਆ ਹੈ, ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ, ਤੂੰ ਤਾਂ ਵਸਾਇਆ ਨਹੀਂ। ਜਿਸ ਵਾਹਿਗੁਰੂ ਨੇ ਤੇਰੇ ਅੰਗ ਪ੍ਰਤੰਗ ਬਣਾਏ ਨੇ, ਤੇਰੀ ਰਚਨਾ ਰਚੀ ਹੈ, ਤੂੰ ਉਸ ਨੂੰ ਹਿਰਦੇ ਚ ਹੀ ਨਹੀਂ ਵਸਾਇਆ। ਪਰ ਇਹ ਕਾਨੂੰਨ ਯਾਦ ਕਰ ਲੈ ਕਿ ਗੁਰੂ ਦੀ ਕਿਰਪਾ ਬਿਨਾਂ, ਇਹ ਗੁਰੂ ਦੀ ਸੰਗਤ ਤੋਂ ਬਿਨਾਂ ਇਹ ਹਿਰਦੇ ਚ ਨਾਮ ਨਹੀਂ ਵਸਦਾ ਹੈ। ਕਾਹਲ ਵਿਚ ਕੋਈ ਕੰਮ ਨਹੀਂ ਬਣਦਾ। ਆਪਾਂ ਕਿਤੇ ਵੀ ਜਾਂਦੇ ਹਾਂ, ਦੁਕਾਨ ਤੇ ਵੀ ਜਾਂਦੇ ਹਾਂ, ਜਲਦੀ ਪਹਿਲਾਂ ਮੈਨੂੰ ਸੌਦਾ ਦਿਓ, ਪਹਿਲਾਂ ਮੈਨੂੰ ਆਹ ਚੀਜ਼ ਦਿਓ। ਹਰੇਕ ਜਗ੍ਹਾ ਆਪਣੀ ਕਾਹਲੀ ਹੁੰਦੀ, ਕਾਹਲੀ ਹੁੰਦੀ। ਦੁਕਾਨਦਾਰ ਵੀ ਕਹਿੰਦਾ ਟੇਕ ਕੇ ਖੜ ਬਈ, ਜਿਹੜੇ ਪਹਿਲਾਂ ਆਏ ਹੋਏ ਨੇ ਉਹਨਾਂ ਨੂੰ ਸੌਦਾ, ਜੇ ਨਹੀਂ ਜ਼ਿਆਦਾ ਕਾਹਲੀ ਅੱਗੇ ਚਲਾ ਜਾ। ਹਰੇਕ ਜਗ੍ਹਾ ਕਾਹਲੀ ਵਾਲੇ ਨੂੰ ਜਵਾਬ ਇਹੀ ਮਿਲਦਾ, ਭਾਈ ਜੇ ਬਹੁਤੀ ਕਾਹਲੀ ਗਾਹਾਂ ਚਲਾ ਜਾ। ਇੱਕ ਕਾਹਲ ਹੈ ਜਿਹੜੀ ਸਾਡੇ ਮਨ ਦੇ ਅੰਦਰ, ਕਾਹਲ ਨੂੰ ਸਹਿਜ ਵਿੱਚ ਬਦਲਣਾ ਹੈ। ਕਾਹਲ ਮਾਇਆ ਦੀ ਉਪਾਧੀ ਹੈ। ਸਹਿਜ ਵਿੱਚ ਮਿਲਣਾ, ਜੋ ਕੁਛ ਮਿਲਣਾ ਟਿਕ ਕੇ ਮਿਲਣਾ, ਹੌਲੀ ਹੌਲੀ ਕਾਹਲੇ ਨਹੀਂ ਪੈਣਾ, ਟਿਕੇ ਰਹੋ ਲੰਬੇ ਸਮੇਂ ਤੱਕ, ਬਿਲਕੁਲ ਮਨ ਦਾ ਟਿਕਾਅ ਬਣਾ ਕੇ ਰੱਖੋ। ਗੁਰਪ੍ਰਸਾਦੀ ਹਰ ਮਨ ਵਸਿਆ, ਗੁਰੂ ਦੀ ਕਿਰਪਾ ਨਾਲ ਹਰੀ ਮਨ ਵਿੱਚ ਵਸਦੇ ਨੇ। ਸਤਿਗੁਰੂ ਕਹਿੰਦੇ ਮੈਨੂੰ ਵੀ ਦਿਖਦਾ ਹੈ ਕਿ ਤੁਸੀਂ ਸਮਝਦੇ ਹੋ ਕਿ ਤੁਹਾਨੂੰ ਹੀ ਦਿਖਦਾ। ਮਹਾਰਾਜ ਕਈ ਵਾਰੀ ਕਹਿੰਦੇ ਮੈਨੂੰ ਵੀ ਦਿਖਦਾ, ਮੈਂ ਜਾਣਦਾ ਨੀ ਤੇਰੇ ਬਾਰੇ। ਕਮਾਈ ਤਾਂ ਤੂੰ ਇੰਨੀ ਥੋੜੀ ਕਰਦਾ ਤੇ ਮੰਗਦਾ ਤੂੰ ਬਹੁਤਾ ਜ਼ਿਆਦਾ ਹੈ। ਪਹਿਲਾਂ ਤਾਂ ਤੂੰ ਕਮਾਈ ਦੇਖਿਆ ਕਰ, ਜਿਨ੍ਹਾਂ ਨੂੰ ਅਸੀਂ ਬਖਸ਼ਿਸ਼ਾਂ ਕੀਤੀਆਂ ਵੀ ਉਹਨਾਂ ਦੀ ਕਿੰਨੀ ਕਿੰਨੀ ਕਮਾਈ ਹੈ, ਤੂੰ ਵੀ ਕਮਾਈ ਕਰ। ਚਲੋ ਉਸ ਅੱਧੀ ਕਰ ਲੈ, ਉਹਨਾਂ ਤੋਂ ਚੌਥਾ ਗੁਣਾ ਕਰ ਲੈ, ਕੁਛ ਤਾਂ ਕਰ। ਬਿਨਾਂ ਕਮਾਈ ਤੋਂ ਨਾ ਮੰਗ। ਨਾਲੇ ਇੱਕ ਗੱਲ ਯਾਦ ਰੱਖੋ, ਕਹਿੰਦੇ ਨੇ ਪੂਰਬ ਲਿਖਿਆ ਪਾਇਆ, ਪਿਛਲੇ ਜਨਮ ਦੀ ਕਮਾਈ ਇਹਦੇ ਵਿੱਚ ਰਲਦੀ ਆ ਕੇ, ਉਹ ਪਿਛਲੇ ਜਨਮ ਦਾ ਲਿਖਿਆ ਹੋਇਆ ਪੂਰਬਲਾ ਕਮਾਇਆ ਹੋਇਆ ਹੀ ਸਾਨੂੰ ਅੱਗੇ ਆ ਕੇ ਹੁਣ ਮਿਲਦਾ ਹੈ। ਜੇ ਪਿਛਲੇ ਕਰਮ ਨਹੀਂ ਹਲੇ ਚੰਗੇ ਕੀਤੇ ਤਾਂ ਨਹੀਂ ਮਿਲਣਾ। ਇਹ ਨਾਨਕ ਇਹੋ ਸਰੀਰ ਪ੍ਰਵਾਨ ਹੋਇਆ ਜਿਨ ਸਤਿਗੁਰ ਸਿਉ ਚਿੱਤ ਲਾਇਆ। ਇਹ ਸਰੀਰ ਤਾਂ ਪ੍ਰਵਾਨ ਹੁੰਦਾ ਅਕਾਲ ਪੁਰਖ ਦੇ ਦਰ ਤੇ। ਕਿਸੇ ਵੀ ਸਰੀਰ ਦੀ ਪ੍ਰਵਾਨਗੀ ਇਸੇ ਕਰਕੇ ਹੁੰਦੀ ਜਿਨ੍ਹਾਂ ਸਤਿਗੁਰੂ ਜੀ ਨਾਲ ਪੂਰਾ ਅੰਦਰੋਂ ਚਿੱਤ ਲਾਇਆ ਹੈ, ਚਿੱਤ ਜੋੜਿਆ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਬਹੁਤ ਸ਼ਰਧਾ ਨਾਲ ਸੇਵਾ। ਜਿਨ੍ਹਾਂ ਦੇ ਘਰਾਂ ਵਿੱਚ ਮਹਾਰਾਜ ਦੇ ਸਰੂਪ ਨੇ, ਉਹਨਾਂ ਦੇ ਘਰ ਵਿੱਚ ਸੱਚਖੰਡ ਹੋਣਾ ਚਾਹੀਦਾ, ਜਿੱਥੇ ਪ੍ਰਕਾਸ਼ ਹੁੰਦਾ, ਸੁਖਾਸਨ ਹੁੰਦਾ। ਹੁਣ ਜਿਹੜੀਆਂ ਪੁਰਾਣੀਆਂ ਰਹੋ ਰੀਤੀਆਂ ਸੀ, ਉਹ ਨਿੱਕੀਆਂ ਨਿੱਕੀਆਂ ਕਮਰੀਆਂ ਜਿਹੀਆਂ ਬਣਾਉਣੀਆਂ, ਉਹ ਬੰਦ ਕਰ ਦਿਓ। ਵੱਡਾ ਹਾਲ ਦਿਓ, ਕਮਰਾ ਦਿਓ ਮਹਾਰਾਜ ਨੂੰ। ਜੇ ਸਰੂਪ ਘਰ ਲੈ ਕੇ ਆਉਣਾ, ਵੱਡਾ ਕਮਰਾ, ਵੱਡਾ ਪਲੰਘ, ਬਿਲਕੁਲ ਗੁਰਦੁਆਰਾ ਸਾਹਿਬ ਦੀ ਤਰ੍ਹਾਂ ਹੀ ਹਰ ਚੀਜ਼। ਕਈਆਂ ਘਰਾਂ ਵਿੱਚ ਜਾ ਕੇ ਮਨ ਬਹੁਤ ਖੁਸ਼ ਹੁੰਦਾ, ਕਈਆਂ 'ਚ ਬੜਾ ਦੁਖੀ ਹੁੰਦਾ ਵੀ ਮਹਾਰਾਜ ਨੂੰ ਸਮਝਿਆ ਕੀ। ਜਿਨ੍ਹਾਂ ਨੇ ਸਤਿਗੁਰੂ ਨਾਲ ਚਿੱਤ ਲਾਇਆ ਹੈ, ਉਹ ਸਤਿਗੁਰੂ ਦੀ ਸੇਵਾ ਕਰੋ, ਬਿਲਕੁਲ ਸਤਿਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਸੇਵਾ ਕਰਨੀ। ਹੁਣ ਮਹਾਰਾਜ ਕਹਿੰਦੇ ਨੇ ਅੱਖਾਂ ਦੀ ਗੱਲ ਲੈ ਲਓ, ਵੀ ਅੱਖਾਂ ਨੂੰ ਸਮਝਾਈਏ ਆਪਣੀਆਂ ਨੂੰ। ਇਹ ਨੇਤਰ ਹੋ ਮੇਰੇ ਹੋ ਹਰ ਤੁਮ ਹੈ ਜੋਤ ਧਰੀ। ਇਹ ਮੇਰੀ ਅੱਖ ਤੁਸੀਂ ਤਾਂ ਦੇਖਦੇ ਹੋ ਕਿ ਵਾਹਿਗੁਰੂ ਨੇ ਤੁਹਾਡੇ 'ਚ ਕਲਾ ਰੱਖੀ ਹੋਈ, ਜੋਤ ਰੱਖੀ ਹੋਈ। ਜਦੋਂ ਕਈ ਬਜ਼ੁਰਗਾਂ ਦੀਆਂ ਅੱਖਾਂ ਬਿਲਕੁਲ ਦਿਖਣੋਂ ਹਰ ਜਿਵੇਂ ਚੈੱਕ ਕਰਾਉਣ ਜਾਂਦੇ ਨੇ, ਫਿਰ ਡਾਕਟਰ ਕਹਿੰਦਾ ਬਾਬਾ ਹੁਣ ਤਾਂ ਜੋਤ ਅੰਦਰੋਂ ਹੀ ਖਤਮ ਹੋ ਗਈ, ਹੁਣ ਨਹੀਂ ਗੱਲ ਬਣਨੀ, ਜਵਾਬ ਹੋ ਗਿਆ। ਤਾਂ ਮਹਾਰਾਜ ਕਹਿੰਦੇ ਮੈਂ ਤਾਂ ਸਾਰੀ ਜ਼ਿੰਦਗੀ ਇਹਨਾਂ ਨੇਤਰਾਂ ਤੇਰਿਆਂ ਨੂੰ ਜੋਤ ਦੇ ਕੇ ਰੱਖੀ, ਸ਼ਾਇਦ ਕੋਈ ਚੰਗਾ ਕੰਮ ਕਰੇ, ਸ਼ਾਇਦ ਕਿਤੇ ਚੰਗਾ ਕੰਮ ਕਰੇ। ਇਹਨੂੰ ਟੀਵੀ ਤੋਂ ਹੀ ਫੁਰਸਤ ਨਹੀਂ ਹੈਗੀ, ਟੀਵੀ ਦੇਖੀ ਜਾਂਦਾ ਸਾਰਾ ਦਿਨ। ਮੈਂ ਅੱਖਾਂ ਇਸ ਕੰਮ ਨੂੰ ਥੋੜ੍ਹੀ ਲਾਈਆਂ ਸੀ, ਅੱਖਾਂ ਦੀ ਦੁਰਵਰਤੋਂ ਕਿੰਨੀ ਕਰਦਾ, ਪਰਤਰੈ ਰੂਪ ਨਾ ਵੇਖਿਆ ਨੇਤਰ ਅੱਖਾਂ ਨਾਲ ਵੇਖਦਾ, ਅੱਖੀ ਸੂਤਕ ਵੇਖਣਾ ਪਰਤਰੈ ਪਰਤਨ ਰੂਪ, ਕੰਨੀ ਸੂਤਕ ਕੰਨ ਪੈ ਲਾਇਤ ਬਾਰੀ ਖਾਏ, ਨਾਨਕ ਖਾਨਸਾ ਆਦਮੀ ਵਧੇ ਜੰਮਪੁਰ ਜਾਏ। ਤੇ ਮਹਾਰਾਜ ਕਹਿੰਦੇ ਮੈਂ ਅੱਖਾਂ ਲਾਈਆਂ ਸੀ, ਮੈਂ ਆਖਿਆ ਸ਼ਾਇਦ ਗੁਰਬਾਣੀ ਪੜੂਗਾ, ਮੈਂ ਚੰਗੀ ਕੋਠੀ ਦਿੱਤੀ, ਕਾਰ ਦਿੱਤੀ, ਵੀ ਕਹਿੰਦਾ ਹੁੰਦਾ ਸੀ ਕਾਰ ਹੋਵੇ ਨਾ ਫਿਰ ਦਮਦਮਾ ਸਾਹਿਬ ਜਾ ਕੇ ਆਵਾਂਗੇ, ਫਿਰ ਉੱਥੇ ਜਾ ਕੇ ਆਵਾਂਗੇ, ਫਿਰ ਉੱਥੇ ਜਾ ਕੇ, ਫਿਰ ਅਸੀਂ ਬੜੀ ਯਾਤਰਾ ਕਰਾਂਗੇ। ਮੁੜ ਕੇ ਕਾਰ ਤੇ ਪਤਾ ਨੀ ਕਿੱਧਰ ਹੋਰ ਪਾਸੇ ਤੁਰਿਆ ਰਹਿੰਦਾ। ਕੋਠੀ ਦਿੱਤੀ ਸੀ ਵੀ ਚੱਲ ਆਰਾਮ ਨਾਲ ਬਹਿ ਕੇ ਅੰਦਰ ਬੈਡ ਤੇ ਬਹਿ ਕੇ ਜਾਂ ਕਿਤੇ ਹੋਰ ਬੈਠ ਕੇ ਕੋਈ ਸਾਧਨ ਕਰੂਗਾ, ਕੋਈ ਬਾਣੀ ਪੜੂਗਾ, ਕੋਈ ਸੌਂਦਾ ਹੀ ਰਹਿੰਦਾ ਹਰ ਟਾਈਮ। ਇਹਦੇ ਨਾਲ ਤਾਂ ਝੌਂਪੜੀ ਠੀਕ ਸੀ, ਸਾਈਕਲ ਤੇ ਚੰਗਾ ਸੀ ਤੂੰ। ਮਹਾਰਾਜ ਕਹਿੰਦੇ ਜਦ ਜਿੰਨੇ ਮੈਂ ਸੁੱਖ ਦੇ ਸਾਧਨ ਦਿੱਤੇ ਸੀ ਇਸ ਕਰਕੇ ਦਿੱਤੇ ਸੀ ਵੀ ਪਾਠ ਕਰੇਗਾ, ਬਾਣੀ ਪੜ੍ਹੇਗਾ, ਸੰਗਤ ਦੀ ਸੇਵਾ ਕਰੇਗਾ, ਤੂੰ ਤੇ ਬੇਈਮਾਨ ਹੋ ਗਿਆ, ਚੀਜ਼ਾਂ ਲੈ ਕੇ ਮੁੱਕਰਦਾ ਜਾਂਦਾ ਤੂੰ ਤਾਂ। ਇਸ ਕਰਕੇ ਆਪਣੇ ਸਰੀਰ ਨੂੰ ਸਾਰੇ ਨੂੰ ਸਮਝਾਉਣਾ ਪੈਂਦਾ, ਅੱਖਾਂ ਨੂੰ ਸਮਝਾਓ ਵੇ ਮੇਰੇ ਅੱਖੋ, ਇਹ ਨੇਤਰੋ ਮੇਰੇ, ਤੁਹਾਨੂੰ ਕੀ ਹੋ ਗਿਆ, ਤੁਸੀਂ ਕਿਉਂ ਗਲਤ ਪਾਸੇ ਚਲੇ ਜਾਂਦੇ ਹੋ। ਹਰ ਬਿਨਾਂ ਅਵਰ ਨਾ ਦੇਖੋ ਕੋਈ, ਵਾਹਿਗੁਰੂ ਤੋਂ ਬਿਨਾਂ ਹੋਰ ਨਾ ਦੇਖੋ ਕੋਈ, ਸਾਰਿਆਂ ਵਿੱਚ ਵਾਹਿਗੁਰੂ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਗੋਬਿੰਦ ਤਾਂ ਕੋਲੇ ਵੀ ਨੇ, ਗੋਬਿੰਦ ਅੰਦਰ ਵੀ ਨੇ, ਗੋਬਿੰਦ ਬਾਹਰ ਵੀ ਨੇ, ਗੋਬਿੰਦ ਤਾਂ ਦੇਖਦੇ ਨੇ ਆਪਾਂ ਨੂੰ। ਮਹਾਰਾਜ ਕਹਿੰਦੇ ਮੈਂ ਤੇਰੀਆਂ ਸਾਰੀਆਂ ਕਰਤੂਤਾਂ ਜਾਣਦਾ, A to Z, ਜੀ ਜਿੱਥੇ ਮਰਜ਼ੀ ਲੋਕੇ ਤੂੰ ਕਰਮ ਹੈ ਉੱਥੇ ਕੋਲੇ ਹੀ ਹੁੰਦਾ ਤੇਰੇ, ਖੜੇ ਤਾਂ ਆਪਣੇ ਕੋਲੇ ਹੀ ਹੁੰਦੇ ਨੇ। ਇਹ ਮਨ ਦੇ ਅੰਦਰ ਮਹਿਸੂਸ ਕਰਨਾ ਹਰ ਵਕਤ ਕੋਲ ਖੜੇ ਤੁਸੀਂ ਦੇਖਦੇ ਹੋ ਮੇਰੇ, ਬਸ ਮਹਾਰਾਜ ਤੁਸੀਂ ਦੇਖ ਹੀ ਰਹੇ ਹੋ, ਸਾਰਾ ਮੇਰਾ ਹਾਲ ਤੁਸੀਂ ਦੇਖਦੇ ਹੋ, ਤੁਸੀਂ ਜਾਣਦੇ ਹੋ ਜਿਹਾ ਜਿਹਾ ਮੈਂ ਹੈਗਾ। ਕਈ ਤਾਂ ਉਹ ਲੋਕ ਨੇ ਜਿਹੜੇ ਗਲਤੀ ਕਰਨਾ ਨਹੀਂ ਚਾਹੁੰਦੇ ਪਰ ਕਰਦੇ ਨੇ, ਇੱਕ ਉਹ ਲੋਕ ਨੇ ਜਿਹੜੇ ਗਲਤੀ ਕਰਨੀ ਹੀ ਚਾਹੁੰਦੇ ਨੇ, ਇੱਕ ਉਹ ਲੋਕ ਨੇ ਜਿਹੜੇ ਕੋਸ਼ਿਸ਼ ਕਰ ਰਹੇ ਨੇ ਗਲਤੀ ਨਾ ਕਰਾਂ। ਇਹਨਾਂ ਸਾਰਿਆਂ ਨੂੰ ਸਤਿਗੁਰੂ ਜਾਣਦੇ ਨੇ। ਅਰਦਾਸਾਂ ਕਰੋ ਮਹਾਰਾਜ, ਗਲਤੀ ਕਰਨੀ ਨਹੀਂ ਚਾਹੁੰਦੇ, ਗਲਤੀ ਹੋ ਹੀ ਜਾਂਦੀ ਹੈ, ਇਹ ਕਿਰਪਾ ਕਰੋ ਗਲਤੀ ਨਾ ਹੋਵੇ। ਤੁਸੀਂ ਕੋਲ ਖੜੇ ਹੁੰਦੇ ਸਾਡੇ ਹਰ ਵਕਤ, ਰਹਿੰਦੇ ਕੋਲ ਅਸੀਂ ਤੁਹਾਡੇ ਵਿੱਚ। ਗੁਰੂ ਨਾਨਕ ਦੇਵ ਜੀ ਨੂੰ ਕਹਿੰਦੇ ਉਹ ਤਾਂ ਆਏ ਤੇ ਗਏ, ਕਈ ਲੋਕ ਕਹਿੰਦੇ ਗੁਰੂ ਨਾਨਕ ਦੇਵ ਜੀ ਆਏ ਤੇ ਫਿਰ ਚਲੇ ਗਏ, ਨਾ ਗੁਰੂ ਨਾਨਕ ਦੇਵ ਜੀ ਆਏ ਨੇ ਨਾ ਗਏ ਨੇ, ਉਹ ਤਾਂ ਆਪਣਾ ਨਵਾਂ ਆਇਆ ਗਿਆ ਮੋਇਆ ਨਾ ਹੋ, ਉਹ ਤਾਂ ਆਪਾਂ ਆਉਣ ਜਾਣ। ਗੁਰੂ ਨਾਨਕ ਦੇਵ ਜੀ ਤਾਂ ਹੁਣੇ ਵੀ ਕੋਲ ਹੀ ਨੇ ਆਪਣੇ, ਗੁਰੂ ਨਾਨਕ ਦੇਵ ਜੀ ਸਿਰਫ ਪ੍ਰਗਟ ਹੋਏ ਸੀ, ਸਿਰਫ ਅਲੋਪ ਹੋਏ ਨੇ, ਉਹ ਨਾ ਕਿਤੇ ਆਏ ਨੇ ਨਾ ਕਿਤੇ ਗਏ। ਰੱਬ ਨੂੰ ਕਿਤੋਂ ਆਉਣਾ ਜਾਣਾ ਨਹੀਂ ਹੁੰਦਾ ਹੈ, ਉਹ ਤਾਂ ਸਿਰਫ ਆਪਣੇ ਵਿੱਚ ਆਉਂਦੇ ਨੇ, ਪ੍ਰਗਟ ਹੁੰਦੇ ਨੇ ਸਾਹਮਣੇ। ਸਤਿਗੁਰ ਨਾਨਕ ਪ੍ਰਗਟਿਆ, ਪ੍ਰਗਟਿਆ ਲਿਖਿਆ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਹਰ ਬਿਨ ਅਵਰ ਨਾ ਦੇਖੋ ਕੋਈ, ਵਾਹਿਗੁਰੂ ਤੋਂ ਬਿਨਾਂ ਹੋਰ ਕਿਸੇ ਨੂੰ ਨਾ ਦੇਖੋ। ਜੇ ਕੋਈ ਬਣਨਾ ਕੁਛ ਬ੍ਰਹਮ ਗਿਆਨ ਵਿੱਚ ਜਾਣਾ, ਕੋਈ ਚੰਗੀ ਅਕਲ ਲੈਣੀ ਹੈ, ਨਦਰੀ ਹਰ ਨਿਹਾਲਿਆ, ਨਦਰੀ ਇਹਨਾਂ ਅੱਖਾਂ ਦੇ ਨਾਲ ਹਰੀ ਨੂੰ ਨਿਹਾਲਿਆ ਦੇਖਣਾ ਕਰੋ, ਤੱਕੋ ਇਹਨਾਂ ਅੱਖਾਂ ਦੇ ਨਾਲ ਵਾਹਿਗੁਰੂ। ਇਹੋ ਵਿਸ ਸੰਸਾਰ ਤੁਮ ਦੇਖਦੇ, ਇਹ ਵਿਸ਼ਵ ਸੰਸਾਰ ਦੋ ਅੱਖਰ ਨੇ, ਇਹ ਸਾਰਾ ਹੀ ਸੰਸਾਰ ਚ ਜਿੰਨਾ ਤੁਸੀਂ ਦੇਖਦੇ ਹੋ ਕੁੱਲ, ਕਦੇ ਕਦੇ ਆਪਾਂ ਨਾਂ ਲੈਂਦੇ ਹਾਂ ਸਾਰਾ ਸੰਸਾਰ, ਉਹਦਾ ਮਤਲਬ ਹੁੰਦਾ ਕਿ 7 ਅਰਬ ਦੀ ਸਿਰਫ ਬੰਦਿਆਂ ਦੀ ਆਬਾਦੀ। ਆਪਾਂ ਜ਼ਿਆਦਾ ਬੰਦਿਆਂ ਦੀ ਗੱਲ ਕਰਦੇ ਹਾਂ। ਇੱਥੇ ਕਹਿੰਦੇ ਇਹੋ ਵਿਸ਼ਵ ਸੰਸਾਰ ਜਿੰਨਾ, ਬੋਲਣ ਵਿੱਚ ਵਿਸ ਹੀ ਹੈ ਪਾਠ, ਇਹ ਕੁੱਲ ਟੋਟਲ 84 ਲੱਖ ਜੂਨ ਜਿੰਨੀ ਵੀ ਹੈ ਇਹ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਇਹ ਸਾਰਾ ਹੀ ਹਰੀ ਦਾ ਹੀ ਰੂਪ ਹੈ। ਹਰੀ ਦਾ ਹੀ ਪ੍ਰਭਾਵ ਹੋਣ ਕਰਕੇ ਕੀੜੀ ਤੁਰੀ ਫਿਰਦੀ ਹੈ, ਬੰਦੇ ਵੀ ਤੁਰੇ ਫਿਰਦੇ ਨੇ। ਆਤਮਾ ਇਹ ਕਹਿ ਸਾਰਿਆਂ ਵਿੱਚ ਇੱਕੋ ਹੀ ਆਤਮਾ ਕੰਮ ਕਰੀ ਜਾਂਦੀ, ਇਹੋ ਹਰ ਕਾ ਰੂਪ ਹੈ, ਇਹ ਹਰੀ ਦਾ ਹੀ ਰੂਪ ਹੈ। ਹਰ ਰੂਪ ਨਦਰੀ ਆਇਆ, ਹਰੀ ਦਾ ਰੂਪ ਹੀ ਮੈਨੂੰ ਨਦਰ ਵਿੱਚ ਆਇਆ। ਆਇਆ ਕਿਵੇਂ ਜੀ? ਕਹਿੰਦੇ ਗੁਰਪ੍ਰਸਾਦੀ ਬੁੱਝਿਆ, ਗੁਰਾਂ ਦੀ ਕਿਰਪਾ ਨਾਲ ਮੈਂ ਬੁੱਝਿਆ ਸਮਝਿਆ ਹੈ। ਜਦ ਗੁਰਾਂ ਦੀ ਕਿਰਪਾ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, ਮੈਲ ਖੋਈ ਕੋਟ ਅੱਗ ਹਰੇ ਨਿਰਮਲ ਪਏ ਚੀਤਾ। ਗੁਰ ਭੇਟ ਪਨੀਤਾ ਹੋਏ ਆ, ਗੁਰਪ੍ਰਸਾਦੀ ਬੁੱਝਿਆ ਜਾਂ ਵੇਖਾਂ ਹਰ ਇੱਕ ਹੈ। ਜਦੋਂ ਮੈਂ ਵੇਖਿਆ ਗੁਰੂ ਦੀ ਕਿਰਪਾ ਨਾਲ ਤਾਂ ਸਾਰਿਆਂ ਵਿੱਚ ਇੱਕ ਵਾਹਿਗੁਰੂ ਹੀ ਨਜ਼ਰ ਆਉਂਦਾ ਹੈ, ਦੂਸਰਾ ਨਜ਼ਰ ਹੀ ਨਹੀਂ ਆਉਂਦਾ ਹੈ। ਸਾਰੇ ਕਿਤੇ ਗੋਬਿੰਦ ਪਰਮੇਸ਼ਰ ਆਪ ਹੀ ਨੇ, ਦੂਸਰਾ ਨਹੀਂ ਨਜ਼ਰ ਆਉਂਦਾ। ਹਰ ਬਿਨ ਅਵਰ ਨਾ ਕੋਈ, ਹਰੀ ਤੋਂ ਬਿਨਾਂ ਹੋਰ ਕੋਈ ਨਜ਼ਰ ਹੀ ਨਹੀਂ ਆਉਂਦਾ। ਕਹਿ ਨਾਨਕ ਇਹ ਨੇਤਰ ਅੰਧ ਸੇ, ਮਹਾਰਾਜ ਗੁਰੂ ਅਮਰਦਾਸ ਜੀ ਫਰਮਾਉਂਦੇ ਤੀਸਰੇ ਪਾਤਸ਼ਾਹ ਤੀਸਰੇ ਗੁਰੂ ਨਾਨਕ ਦੇਵ ਜੀ, ਗੁਰੂ ਨਾਨਕ ਦੇਵ ਜੀ ਤੀਜੇ ਰੂਪ ਚ ਹੋ ਕੇ ਕਹਿੰਦੇ ਇਹ ਨੇਤਰ ਅੰਨੇ ਸੀ, ਇਹਨਾਂ ਨੂੰ ਕੁਛ ਨੀ ਸੀ ਪਤਾ, ਹੁਣ ਵੀ ਅੰਨੇ ਨੇ। ਆਪਾਂ ਕਹੀਏ ਮੈਨੂੰ ਦਿਖਦਾ, ਇਹ ਕਿੱਥੇ ਦਿਖਦਾ, ਇੰਨਾ ਕੁ ਤਾਂ ਸਾਰਿਆਂ ਨੂੰ ਦਿਖਦਾ ਜਿੰਨਾ ਕੁ ਤੈਨੂੰ ਦਿਖਦਾ। ਉਹ ਦਿਖਣਾ ਹੋਰ ਹੁੰਦਾ, ਉਹ ਅੰਦਰੋਂ ਜਦੋਂ ਦਿਵ ਦ੍ਰਿਸ਼ਟੀ ਖੁੱਲਦੀ ਆ ਤਾਂ ਉਹ ਕੁਛ ਹੋਰ ਹੀ ਦਿਖਦਾ। ਸਤਿਗੁਰੂ ਮਿਲਿਆ ਦਿਵ ਦ੍ਰਿਸ਼ਟ ਹੋਈ, ਸਤਿਗੁਰੂ ਨੂੰ ਮਿਲਣ ਕਰਕੇ ਦਿਵ ਦ੍ਰਿਸ਼ਟੀ ਖੁੱਲੀ ਅੰਦਰੋਂ। ਹੁਣ ਦੀ ਜਿਹੜੀ ਦ੍ਰਿਸ਼ਟੀ ਅੰਦਰੋਂ, ਜਿੰਨਾ ਕੁ ਅੰਦਰੋਂ ਅਕਸ ਪੈਂਦਾ ਹੈ ਬੁੱਧੀ ਤੋਂ, ਮਨ ਤੋਂ, ਇੰਦਰੀਆਂ ਤੋਂ, ਇੰਨੇ ਕੁ ਤੱਕ ਆਪਾਂ ਨੂੰ ਬਾਹਰ ਵੀ ਦਿਖਦਾ। ਜਦੋਂ ਅੰਦਰੋਂ ਆਤਮਾ ਦਾ ਪ੍ਰਕਾਸ਼ ਹੋ ਗਿਆ, ਅੰਦਰੋਂ ਆਤਮਕ ਪ੍ਰਕਾਸ਼ ਖੁੱਲਿਆ, ਤਾਂ ਆਪਣੀ ਵੀ ਦਿਵ ਦ੍ਰਿਸ਼ਟੀ ਬਹੁਤ ਦੂਰ ਤੱਕ ਚਲੀ ਜਾਣੀ। ਸਧਾਰਨ ਬੱਲਬ ਹੈ ਬਈ, ਮੇਰੇ ਸਕੂਟਰ ਕਾਰ ਦੀ ਲਾਈਟ ਨਹੀਂ ਚੰਗੀ ਪੈਂਦੀ, ਟਿਊਬਾਂ ਪਾ ਦਿੰਦੇ ਨੇ ਬਈ, ਤਿੱਖੀ ਲਾਈਟ ਵੱਜਦੀ ਦੂਰ ਤੱਕ ਪ੍ਰਕਾਸ਼ ਕਰ ਦਿੰਦੀ। ਕਹਿੰਦੇ ਵੀ ਸੂਰਜ ਚੜ ਗਿਆ ਰਾਤ ਨੂੰ, ਉਹ ਲਾਈਟਾਂ ਵਿੱਚ ਵੀ ਫਰਕ ਹੈ, ਇਸੇ ਤਰ੍ਹਾਂ ਅੱਖਾਂ ਵਿੱਚ ਵੀ ਫਰਕ ਪੈ ਜਾਂਦਾ। ਜਦੋਂ ਸਤਿਗੁਰੂ ਦੀ ਬਖਸ਼ਿਸ਼ ਹੋ ਜਾਂਦੀ ਹੈ, ਅੱਖਾਂ ਨਾਲ ਬਹੁਤ ਕੁਝ ਦੇਖਣ ਲੱਗ ਜਾਂਦਾ ਹੈ। ਜਿਹਦੀਆਂ ਅੱਖਾਂ ਖੁੱਲੀਆਂ ਨੇ ਉਹਨੂੰ ਪਤਾ ਕਿ ਇਸ ਹਾਲ ਵਿੱਚ ਕਿੰਨਾ ਕੁਛ ਬੈਠਾ ਹੈ। ਸਧਾਰਨ ਵਿਅਕਤੀ ਨੂੰ ਸਿਰਫ ਇੰਨੀ ਸੰਗਤ ਹੀ ਦਿਖਦੀ ਹੈ, ਇੰਨੀ ਕੁ ਸੰਗਤ ਕਥਾ ਸੁਣਨ ਆਈ ਹੈ, ਤੁਹਾਨੂੰ ਇਹ ਨਹੀਂ ਪਤਾ ਵੀ ਇੱਥੇ ਕਿੰਨੀ ਸੰਗਤ ਕਥਾ ਸੁਣਦੀ ਹੈ, ਇਹ ਸਾਰਿਆਂ ਨੂੰ ਨਹੀਂ ਪਤਾ, ਇਹ ਸਿਰਫ ਦਿਵ ਦ੍ਰਿਸ਼ਟੀ ਵਾਲਿਆਂ ਨੂੰ ਗਿਆਨ। ਹਾਂ, ਜੇ ਵਾਹਿਗੁਰੂ ਨੇ ਕਿਤੇ ਕਿਰਪਾ ਕਰਤੀ, ਆਪਣੇ ਵਿੱਚੋਂ ਕਿਸੇ ਦੀ ਦਿਵ ਦ੍ਰਿਸ਼ਟੀ ਖੋਲ ਦਿੱਤੀ, ਉਹ ਫਿਰ ਉਦੋਂ ਕਹੇਗਾ ਵੀ ਹਾਂ ਬਈ ਇਹ ਗੱਲ ਠੀਕ ਹੈ ਬਿਲਕੁਲ। ਇਸ ਕਰਕੇ ਸਤਿਗੁਰੂ ਕਹਿੰਦੇ ਨੇ, ਕਹੇ ਨਾਨਕ ਇਹ ਨੇਤਰ ਅੰਧ ਸੇ, ਇਹ ਮੇਰੀਆਂ ਅੱਖਾਂ ਅੰਨੀਆਂ ਸੀ, ਸਤਿਗੁਰੂ ਮਿਲਿਆ ਦਿਵ ਦ੍ਰਿਸ਼ਟ ਹੋਈ, ਤਾਂ ਸਤਿਗੁਰੂ ਨੂੰ ਮਿਲਣੇ ਕਰਕੇ ਮੇਰੀ ਦਿਵ ਦ੍ਰਿਸ਼ਟੀ ਖੁੱਲ ਗਈ, ਤਾਂ ਮੈਨੂੰ ਸਾਰੇ ਕਿਤੇ ਨਜ਼ਰ ਆਇਆ, ਸਭ ਕੁਛ ਨਜ਼ਰ ਆਇਆ ਬਈ ਇਹ ਤਾਂ ਬੜਾ ਵੱਡਾ ਸੰਸਾਰ ਹੈ ਜਿਹਨੂੰ ਅਸੀਂ ਛੋਟਾ ਜਿਹਾ ਮੰਨਿਆ ਹੋਇਆ ਹੈ। ਵਿਆਪਕ ਰੂਪ ਦੇ ਵਿੱਚ ਪਰਮੇਸ਼ਰ ਦੇ ਦਰਸ਼ਨ ਦਿਵ ਦ੍ਰਿਸ਼ਟੀ ਖੁੱਲਣ ਨਾਲ ਹੀ ਹੁੰਦੇ ਨੇ। ਉਦੋਂ ਬੰਦਾ ਜਾ ਕੇ ਕਹਿੰਦਾ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਵਾਹਿਗੁਰੂ ਵਾਹਿਗੁਰੂ। ਕੰਨ ਲਾਏ ਹੋਏ ਨੇ, ਮਹਾਰਾਜ ਕਹਿੰਦੇ ਮੈਂ ਤਾਂ ਇਸ ਕਰਕੇ ਲਾਏ ਸੀ ਕਿ ਇਹਨਾਂ ਕੰਨਾਂ ਨਾਲ ਬਾਣੀ ਸੁਣੋਗੇ। ਅੱਖਾਂ ਦਾ ਉਪਦੇਸ਼ ਹੋ ਚੁੱਕਿਆ ਕੰਨਾਂ ਨੂੰ, ਸਰੀਰ ਨੂੰ। ਸਤਿਗੁਰੂ ਮਹਾਰਾਜ ਹੁਣ ਕੰਨਾਂ ਨੂੰ ਉਪਦੇਸ਼ ਕਰਦਿਆਂ ਹੋਏ ਕਹਿੰਦੇ ਨੇ, ਇਹ ਸਰਵਣ ਹੋ ਮੇਰੇ ਹੋ, ਸੱਚ ਹੈ ਸੁਣਨਾ ਨੂੰ ਪਠਾਏ, ਸਰਵਣ ਹੋ ਮੇਰੇ ਹੋ, ਇਹ ਮੇਰੇ ਕੰਨੋ, ਤੁਹਾਨੂੰ ਰੱਬ ਨੇ ਬਾਣੀ ਸੁਣਨ ਲਈ ਭੇਜਿਆ, ਕੰਨ ਬਾਣੀ ਸੁਣਨ ਨੂੰ। ਜੇ ਕੋਈ ਪੁੱਛੇ ਕੰਨ ਕਿਉਂ ਲਾਏ ਹੋਏ ਨੇ, ਕੰਨ ਬਾਣੀ ਸੁਣਨ ਨੂੰ ਲਾਏ ਹੋਏ ਨੇ। ਮਹਾਰਾਜ ਕਹਿੰਦੇ ਮੇਰੇ ਮੋਹਨ ਸ਼੍ਰਵਣੀ ਇਹ ਨਾ ਸੁਣਾਏ, ਮੇਰੇ ਮਾਲਕ ਵਾਹਿਗੁਰੂ ਮੈਨੂੰ ਇਹ ਕੰਨਾਂ ਚ ਨਾ ਸੁਣਾਇਓ ਕਿ ਸਾਕਤ ਗੀਤ ਨਾਦ ਧੁਨ ਗਾਵਤ। ਜਿਹੜੇ ਸਾਕਤ ਬੰਦੇ ਗੀਤ ਗਾਣੇ ਗਾਉਂਦੇ ਨੇ, ਬੋਲਤ ਬੋਲ ਅਜਾਏ, ਇਹ ਜਿੰਨੇ ਵੀ ਬੋਲ ਬੋਲਦੇ ਨੇ ਅਜਾਈ ਚਲੇ ਜਾਣਗੇ। ਕਿੰਨੇ ਗਾਣੇ ਸੁਣ ਲਏ ਅੱਜ ਤੱਕ ਲੋਕਾਂ ਨੇ, ਕਰੋੜਾਂ ਗਾਣੇ ਸੁਣ ਲਏ ਹੋਣੇ, ਪਰ ਉਹਨਾਂ ਦਾ ਕੋਈ ਫਾਇਦਾ ਤਾਂ ਨਹੀਂ ਹੈ, ਉਹ ਤਾਂ ਐਵੇਂ ਅਜਾਈ ਚਲੇ ਗਏ। ਇੱਕ ਹਵਾ ਹੈ ਗੰਦੀ, ਉਹ ਗੰਦੀ ਹਵਾ ਮਨ ਨੂੰ ਗੰਦਾ ਕਰ ਜਾਂਦੀ ਹੈ ਤੇ ਮਿਲਦਾ ਕੁਛ ਨਹੀਂ। ਸਤਿਗੁਰੂ ਕਹਿੰਦੇ ਨੇ ਕੀਰਤਨ ਨਾਲੋਂ ਕਿਉਂ ਨਫ਼ਰਤ ਹੋ ਗਈ ਤੁਹਾਨੂੰ? ਨਿਆਣੇ ਜੇ ਕੀਰਤਨ ਆ ਜਾਏ ਟੀਵੀ ਤੇ ਚੈਨਲ ਹੀ ਬਦਲ ਦਿੰਦੇ, ਐਵੇਂ ਚੈਨਲ ਚਾਹੀਦੇ ਨਹੀਂ ਸਾਨੂੰ। ਜੇ ਕਿਤੇ ਰੇਡੀਓ ਤੇ ਕੀਰਤਨ ਆਵੇ ਲੋਕ ਕਹਿੰਦੇ ਗਾਣੇ ਲਾਓ ਅੱਛੇ। ਮਹਾਰਾਜ ਕਹਿੰਦਾ ਤੁਹਾਨੂੰ ਕੀ ਹੋਗਾ, ਤੁਹਾਨੂੰ ਕੰਨੋਂ ਫੜ ਕੇ ਤੁਹਾਨੂੰ ਖਿੱਚੀਏ ਤੁਹਾਡੇ ਕੰਨ, ਤੁਸੀਂ ਕੰਨ ਕਾਹਦੇ ਲਈ ਲਵਾਏ ਹੋਏ ਨੇ, ਫਿਰ ਲਾ ਲਓ ਇਹਨਾਂ ਨਾਲੋਂ। ਬਹੁਤ ਡਾਂਟਦੇ ਨੇ ਸੱਚੇ ਪਾਤਸ਼ਾਹ, ਕਿਉਂ ਕੰਨ ਲਾਏ ਨੇ, ਕਾਹਦੇ ਲਈ ਲਾਏ ਨੇ? ਨਾਮ ਸੁਣਨ ਵਾਸਤੇ। ਸੱਚ ਹੈ ਸੁਣਨਾ ਨੂੰ ਪਠਾਏ, ਸੱਚੇ ਅਕਾਲ ਪੁਰਖ ਨੇ ਤੁਹਾਨੂੰ ਨਾਮ ਬਾਣੀ ਸੁਣਨ ਲਈ ਭੇਜਿਆ ਹੈ, ਸਰੀਰ ਲਾਏ, ਸਰੀਰ ਦੇ ਨਾਲ ਲਾ ਕੇ ਸੁਣੋ ਸੱਤ ਬਾਣੀ, ਇਹਨਾਂ ਕੰਨਾਂ ਨਾਲ ਬਾਣੀ ਸੁਣਿਆ ਕਰੋ। ਦੇਖੋ ਸਤਿਗੁਰੂ ਦਾ ਵਚਨ ਮੰਨ ਕੇ ਦੇਖੋ। ਆਨੰਦ ਸਾਹਿਬ ਪੜ੍ਹਿਆ ਤਾਂ ਬਥੇਰੀ ਵਾਰੀ, ਮੰਨਿਆ ਤਾਂ ਕਦੇ ਨਹੀਂ ਹੈ। ਆਨੰਦ ਸਾਹਿਬ ਅਖੇ ਮਹਾਰਾਜ ਨੇ ਕਿਹਾ ਪੜ੍ਹ ਲਿਓ ਰੋਜ਼ ਪੰਜ ਬਾਣੀਆਂ, ਪੰਜ ਬਾਣੀਆਂ ਪੜ੍ਹ ਕੇ ਫਿਰ ਮੰਨਿਆ ਤਾਂ ਕਦੇ ਨਹੀਂ ਨਾ ਹੈ, ਤਾਂ ਪੜ੍ਹ ਲਿਆ। ਅਸੀਂ ਪੰਜ ਬਾਣੀਆਂ ਸਵੇਰੇ ਪੜ੍ਹ ਲਈਆਂ ਬਸ, ਤੇ ਪੰਜ ਬਾਣੀਆਂ ਦੇ ਵਿੱਚ ਕੀ ਕਿਹਾ ਹੈ ਉਹ ਨਹੀਂ, ਉਹ ਸਾਡਾ ਕੰਮ ਨਹੀਂ ਗਾ ਮੰਨਣਾ। ਇੰਨਾ ਥੋੜਾ ਵੀ ਪੰਜ ਬਾਣੀਆਂ ਪੜ੍ਹ ਲਈਆਂ ਸੀ, ਫਿਰ ਆਪਾਂ ਨੂੰ ਵੀ ਚੁੱਪ ਕਰਨਾ ਪੈਂਦਾ, ਬਾਬਾ ਇਹ ਤਾਂ ਛੱਡ ਹੀ ਨਾ ਦੇਵੇ, ਇਹਦਾ ਕੀ ਪਤਾ ਲੱਗਦਾ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਕੰਨ ਲਾਏ ਨੇ, ਇਹ ਬਾਣੀ ਸੁਣਨ ਨੂੰ ਲਾਏ ਨੇ, ਮੰਨਣ ਕਰੋ ਇਸ ਗੱਲ ਦਾ ਵੀ ਮੈਂ ਅੱਜ ਲਓ ਅੱਜ ਹੀ ਦੇਖ ਲੈਂਦੇ ਵੀ ਅੱਜ ਤੁਸੀਂ ਸਾਰਾ ਦਿਨ ਬਾਣੀ ਸੁਣੀ ਜਾਓ, ਆਪਣੇ ਕੰਮ ਵੀ ਕਰੀ ਜਾਓ ਤੇ ਕੀਰਤਨ ਵੀ ਨਾਲ ਲਾ ਲਓ ਤੇ ਕੀਰਤਨ ਸੁਣੀ ਜਾਓ, ਵੀ ਇੱਕ ਦਿਨ ਸਾਰਾ ਦਿਨ ਕੀਰਤਨ ਨੂੰ ਸਮਰਪਿਤ ਕਰ ਦਿਓ ਆਪਣਾ। ਅੱਜ ਕੀਰਤਨ ਹੀ ਸੁਣੀ ਜਾਣਾ ਸਾਰਾ ਦਿਨ, ਅੱਜ ਮੈਂ ਬਾਣੀ ਹੀ ਸੁਣੀ ਜਾਣੀ, ਫਿਰ ਉਹਦਾ ਆਪਾਂ ਪ੍ਰਭਾਵ ਦੇਖਾਂਗੇ ਕੈਸਾ ਪੈਂਦਾ ਮਨ ਦੇ ਉੱਤੇ। ਭਾਈ ਮੈਂ ਗਾਣੇ ਨਹੀਂ ਸੁਣਨੇ, ਭਾਈ ਮੈਂ ਮਾੜੀਆਂ ਚੀਜ਼ਾਂ ਕੰਨਾਂ ਵਿੱਚ ਨਹੀਂ ਸੁਣਨੀਆਂ, ਭਾਈ ਜੇ ਕੋਈ ਨਿੰਦਾ ਕਰੇ ਮੇਰੇ ਕੋਲ ਮੈਂ ਨਹੀਂ ਸੁਣਨੀ, ਚੁਗਲੀ ਨਹੀਂ ਸੁਣਨੀ ਮੈਂ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਦੇ ਬਚਨ ਨੂੰ ਆਨੰਦ ਸਾਹਿਬ ਨੂੰ ਮੰਨੋ, ਆਨੰਦ ਸਾਹਿਬ ਨੂੰ ਪੜ੍ਹੋ ਵੀ ਤੇ ਆਨੰਦ ਸਾਹਿਬ ਨੂੰ ਮੰਨੋ ਵੀ, ਆਨੰਦ ਸਾਹਿਬ ਨੂੰ ਸੁਣੋ ਵੀ, ਆਨੰਦ ਸਾਹਿਬ ਨੂੰ ਕਮਾਉਣਾ ਹੈ। ਮਹਾਰਾਜ ਕਹਿੰਦੇ ਮੈਂ ਸੱਚ ਕਹਿਣਾ, ਜੇ ਤੁਸੀਂ ਬਾਣੀ ਕੰਨਾਂ ਨਾਲ ਸੁਣਨ ਲੱਗ ਜਾਓ ਨਾ ਸਾਰਾ ਸਾਰਾ ਦਿਨ, ਇਹਦਾ ਅਸਰ ਰਸਨਾ ਤੇ ਪੈਂਦਾ ਜਾ ਕੇ। ਜੋ ਕਿਸੇ ਬੰਦੇ ਨੂੰ ਆਪਾਂ ਕਹਿ ਦਈਏ ਕੋਈ ਬੰਦਾ ਭੁੱਖਾ ਹੈ ਜਾਂ ਵੈਸੇ ਵੀ ਹੈ, ਕਿਸੇ ਵੀ ਬੰਦੇ ਨੂੰ ਕਹੇ ਵੀ ਚਟਪਟੀਆਂ ਚੀਜ਼ਾਂ ਖਾਣੀਆਂ, ਬਰਫੀ ਖਾਣੀ, ਸਮੋਸੇ ਖਾਣੇ, ਉਹਦੇ ਮੂੰਹ ਚ ਉਸੇ ਟਾਈਮ ਪਾਣੀ ਆ ਜਾਂਦਾ। ਕੰਨਾਂ ਨਾਲ ਸੁਣਿਆ ਤੇ ਮੂੰਹ ਚ ਪਾਣੀ, ਇਹ ਕੀ ਗੱਲ ਨੀ? ਕੰਨਾਂ ਦਾ ਤੇ ਰਸਨਾ ਦਾ ਸੰਬੰਧ ਹੈ, ਅੱਖਾਂ ਦਾ ਤੇ ਰਸਨਾ ਦਾ ਸੰਬੰਧ ਹੈ। ਅੱਖਾਂ ਨਾਲ ਵੀ ਚੀਜ਼ਾਂ ਦੇਖ ਕੇ ਮੂੰਹ ਚ ਪਾਣੀ ਆ ਜਾਂਦਾ ਤੇ ਕੰਨਾਂ ਨਾਲ ਵੀ ਸੁਣ ਕੇ ਪਾਣੀ ਆ ਜਾਂਦਾ। ਇਹ ਪਾਣੀ ਬੇਅਰਥ ਹੈ, ਇਸੇ ਪਾਣੀ ਨੂੰ ਆਪਾਂ ਨਾਮ ਰਸ ਵਿੱਚ ਤਬਦੀਲ ਵੀ ਕਰ ਸਕਦੇ ਹਾਂ। ਮਹਾਰਾਜ ਕਹਿੰਦੇ ਜਿਤ ਸੁਣੀ ਮਨ ਤਨ ਹਰਿਆ ਹੋਆ, ਜਿਸ ਬਾਣੀ ਨੂੰ ਸੁਣ ਕੇ ਮਨ ਅਤੇ ਤਨ ਹਰਾ ਭਰਾ ਹੋ ਸਕਦਾ ਹੈ, ਹੋਇਆ ਵੀ ਹੈ ਕਈਆਂ ਦਾ, ਹੋਵੇਗਾ ਵੀ ਅੱਗੇ ਨੂੰ। ਹਰੇ ਦਾ ਮਤਲਬ ਇੱਥੇ ਕੀ ਹੈ? ਹਰਾ ਭਰਾ, ਜਿਹੜਾ ਮਾਇਆ ਵਿੱਚੋਂ ਨਿਕਲ ਕੇ ਪ੍ਰਫੁੱਲਤ ਹੋ ਜਾਂਦਾ, ਆਤਮਕ ਖੇੜੇ ਵਿੱਚ ਆ ਜਾਂਦਾ ਹੈ, ਸਰੀਰ ਪ੍ਰਫੁੱਲਤ ਹੋ ਜਾਂਦਾ ਹੈ, ਹਲਕਾ ਫੁਲਕਾ ਹੋ ਜਾਂਦਾ। ਹੁਣ ਭਾਰੇ ਭਾਰੇ ਸਰੀਰ ਨੇ ਆਪਣੇ, ਬੋਝਲ ਜੇ, ਸੁਸਤੀ ਦੇ ਮਾਰੇ ਹੋਏ, ਕਈ ਤਰ੍ਹਾਂ ਦੀਆਂ ਬਿਮਾਰੀਆਂ। ਮਹਾਰਾਜ ਕਹਿੰਦੇ ਇਹ ਬਿਮਾਰੀਆਂ, ਇਹ ਦਲਿੱਦਰ, ਇਹ ਸਾਰਾ ਕੁਝ ਖਤਮ ਹੋ ਕੇ ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸਮਾਣੀ, ਰਸਨਾ ਸਧਾਰਨ ਪਾਣੀ ਦੀ ਜਗ੍ਹਾ ਦੇ ਉੱਤੇ, ਜਿਹੜਾ ਪਾਣੀ ਮੂੰਹ ਚ ਆਉਂਦਾ ਪਦਾਰਥਾਂ ਨੂੰ ਦੇਖ ਕੇ ਸੁਣ ਕੇ, ਉਹਦੀ ਜਗ੍ਹਾ ਦੇ ਉੱਤੇ ਰਸਨਾ ਰਸ ਵਿੱਚ ਸਮਾ ਜਾਂਦੀ। ਸਾਰਾ ਦਿਨ ਬਾਣੀ ਸੁਣਨ ਦੀ ਜੇ ਆਦਤ ਪਾ ਲਓ, ਮਛਲੀ ਸਾਰਾ ਦਿਨ ਪਾਣੀ ਚ ਰਹਿੰਦੀ ਹੈ, ਉਹਦਾ ਜੀਵਨ ਵੀ ਪਾਣੀ ਹੈ। ਇੱਕ ਸੈਕਿੰਡ ਲਈ ਬਾਹਰ ਕੱਢੀਏ ਤੜਫ ਤੜਫ ਕੇ ਡਿੱਗਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਉਂ ਬਣ ਜਾ ਜਿਵੇਂ ਸਰੋਵਰ ਵਿੱਚ ਮਛਲੀ ਹੈ ਨਾ, ਤੂੰ ਵੀ ਗੁਰੂ ਦੇ ਅੰਮ੍ਰਿਤ ਸਰੋਵਰ ਦੀ ਮਛਲੀ ਬਣ ਜਾ। 24 ਘੰਟੇ ਜਿਵੇਂ ਮੱਛੀ ਪਾਣੀ ਬਿਨਾਂ ਨਹੀਂ ਰਹਿ ਸਕਦੀ, ਸਾਰੀ ਜ਼ਿੰਦਗੀ ਉਹਦੀ ਪਾਣੀ ਵਿੱਚ ਹੀ ਗੁਜ਼ਰਦੀ ਹੈ, ਤੇਰੀ ਜ਼ਿੰਦਗੀ ਬਾਣੀ ਵਿੱਚ ਹੀ ਗੁਜ਼ਰਨੀ ਚਾਹੀਦੀ। ਤੂੰ ਗੁਰੂ ਦੇ ਸਰੋਵਰ ਦਾ ਬਣ ਜਾ, ਇਸ ਕਰਕੇ ਇੱਥੋਂ ਲੈ ਆਨੰਦ। ਸੱਚ ਅਲੱਖ ਵਿਦਾਣੀ ਤਾਂ ਕੀ ਗੱਤ ਕਹੀ ਨਾ ਜਾਏ, ਉਹ ਜੋ ਸੱਚ ਸਰੂਪ ਹੈ ਤਿੰਨਾਂ ਕਾਲਾਂ ਚ ਲਖਣ ਤੋਂ ਰਹਿਤ, ਸਮਝਣ ਤੋਂ ਰਹਿਤ, ਜਾਣਨ ਤੋਂ ਰਹਿਤ, ਵਿਦਾਣੀ ਜੋ ਹੈਰਾਨੀ ਜਨਕ ਅਕਾਲ ਪੁਰਖ ਹੈ, ਉਹਦੀ ਗੱਤ ਜੋ ਮਰਿਆਦਾ ਹੈ, ਅਵਸਥਾ ਹੈ, ਉਹ ਕਹੀ ਨਹੀਂ ਜਾ ਸਕਦੀ, ਤਾਂ ਕੀ ਗੱਤ ਕਹੀ ਨਾ ਜਾਏ। ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ। ਮਹਾਰਾਜ ਕਹਿੰਦੇ ਅੰਮ੍ਰਿਤ ਨਾਮ ਨੂੰ ਕੰਨਾਂ ਨਾਲ ਸੁਣੋ, ਸਵੇਰੇ ਉੱਠ ਕੇ ਉੱਠਦਿਆਂ ਸਾਰ ਹੀ ਸ਼ੁਰੂ ਕਰ ਲਓ, ਇਸ਼ਨਾਨ ਬਾਅਦ ਚ ਕਰਾਂਗੇ, ਅੱਧਾ ਘੰਟਾ 15 ਮਿੰਟ ਜਿੰਨੇ ਵੀ ਹੋ ਸਕਦੇ ਘੰਟਾ, ਪਹਿਲਾਂ ਉੱਠਦਿਆਂ ਸਾਰ ਆਪਣਾ ਸਿਮਰਨ ਹੀ ਕਰੀ ਜਾਓ, ਵਾਹਿਗੁਰੂ 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 ਵਾਹਿਗੁਰੂ, ਕੰਨਾਂ ਨਾਲ ਸੁਣੋ। ਥੋੜੇ ਦਿਨਾਂ ਚ ਐਡਜਸਟਮੈਂਟ ਹੋਵੇਗੀ, ਪਹਿਲੇ ਦਿਨ ਮਨ ਕਾਲਾ ਪੈਂਦਾ, ਦੂਜੇ ਦਿਨ ਘੱਟ ਕਾਲਾ ਪਵੇਗਾ, ਤੀਜੇ ਦਿਨ ਹੋਰ ਘੱਟ ਹੋ ਜਾਏਗਾ, ਹੌਲੀ 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 ਇੱਕ ਆਦਤ ਬਣ ਜਾਵੇਗੀ, ਹੌਲੀ ਹੌਲੀ ਮਨ ਦੀ ਮੰਗ ਹੋ ਜਾਵੇਗੀ ਵੀ ਮੈਨੂੰ ਲਿਆਓ, ਬਈ ਮੈਂ ਵਾਹਿਗੁਰੂ ਵਾਹਿਗੁਰੂ ਕਹਿਣਾ, ਰਾਤ ਨੂੰ ਵੀ ਸੌਣ ਵੇਲੇ ਸੁਰਨਾ ਹੋ ਜਾ ਵੀ ਸਵੇਰੇ ਉੱਠ ਕੇ ਵਾਹਿਗੁਰੂ ਵਾਹਿਗੁਰੂ ਕਹਿਣਾ। ਪਹਿਲਾਂ ਅੰਗਰੇਜ਼ਾਂ ਨੇ ਚਾਹ ਪਿਆਈ ਫ੍ਰੀ ਲਾਹੌਰ ਦੇ ਵਿੱਚ, ਕਹਿੰਦੇ ਪੁਰਾਣੇ ਬਜ਼ੁਰਗ ਦੱਸਦੇ ਨੇ, ਉਹ ਤੁਰੇ ਜਾਂਦੇ ਬੰਦਿਆਂ ਨੂੰ ਦਿੰਦੇ ਸੀ ਪਾ ਕੇ ਕੱਪ ਚ ਚਾਹ, ਲੋਕ ਕਹਿੰਦੇ ਇਹ ਕੀ ਆ, ਕਹਿੰਦੇ ਪੀ ਕੇ ਤਾਂ ਦੇਖੋ ਵੀ ਤੁਹਾਨੂੰ ਜਿਹੜਾ ਗਾਲਣਾ ਅਸੀਂ ਇਸੇ ਤਰ੍ਹਾਂ ਹੀ ਗਾਲਣਾ, ਚਾਹ ਪਿਆ ਕੇ ਮਾਰਾਂਗੇ ਤੁਹਾਨੂੰ। ਲੋਕਾਂ ਨੂੰ ਪਹਿਲਾਂ ਫ੍ਰੀ ਪਿਆਈ, ਫਿਰ ਉਹ ਸਰੀਰ ਦੀ ਡਿਮਾਂਡ ਹੋ ਗਈ, ਫਿਰ ਹੌਲੀ ਹੌਲੀ ਪੈਸਿਆਂ ਦੀ ਮਿਲਣ ਲੱਗ ਪਈ ਤੇ ਹੁਣ ਹੱਡਾਂ ਚ ਵੜ ਗਈ। ਰੋਮ ਰੋਮ ਚਾਹ ਚਾਹ ਦਾ ਸਿਮਰਨ ਹੁੰਦਾ ਕਿ ਨਹੀਂ ਸਭ ਦੇ? ਘੜੀ ਕੇ ਬਾਅਦ ਚਾਹ, ਜੇ ਕਿਸੇ ਦੇ ਘਰ ਜਾਓ ਤਾਂ ਚਾਹ, ਦਫ਼ਤਰ ਜਾਓ ਤਾਂ ਚਾਹ, ਦੁਕਾਨ ਤੇ ਜਾਓ ਤਾਂ ਚਾਹ, ਤੇ ਹਾਂ ਸਾਰਾ ਦਿਨ ਵਾਹਿਗੁਰੂ ਛੱਡ ਕੇ ਚਾਹ ਦਾ ਜਾਪ ਜ਼ਿਆਦਾ ਹੋਣ ਲੱਗ ਗਿਆ। ਅੰਗਰੇਜ਼ਾਂ ਨੇ ਕਰਵਾ ਦਿੱਤਾ ਹਿੰਦੁਸਤਾਨ ਨੂੰ ਕਮਜ਼ੋਰ ਕਰਨ ਵਾਸਤੇ। ਇੱਕ ਆਦਤ ਬਣ ਜਾਂਦੀ ਹੈ ਅਮਲ ਦੀ। ਤੇ ਮਹਾਰਾਜ ਕਹਿੰਦੇ ਜੇ ਅਮਲ ਲਾਉਣਾ ਹੀ ਸੀ ਤਾਂ ਪ੍ਰਸ਼ਾਦੇ ਦਾਲ ਪ੍ਰਸ਼ਾਦ, ਤੇ ਅਮਲ ਜੇ ਲਾਉਣਾ ਹੁਣ ਨਾਮ ਦਾ ਲਾਓ। ਮਹਾਰਾਜ ਨੇ ਕਿਹਾ ਕਿ ਨਾਮ ਦਾ ਅਮਲ ਸਾਰਿਆਂ ਨਾਲੋਂ ਸ਼੍ਰੋਮਣੀ ਹੈ, ਇਸ ਕਰਕੇ ਨਾਮ ਦਾ ਅਮਲ ਲਾ ਲਓ। ਪਹਿਲੇ ਦਿਨ ਔਖੇ ਸੌਖੇ ਜਪੋ, ਫਿਰ ਦੂਸਰਾ ਤੀਸਰਾ, ਦਸ ਦਿਨ, ਮਹੀਨਾ, ਦੋ ਮਹੀਨੇ, ਜਿਉਂ ਜਿਉਂ ਸਮਾਂ ਵੱਧਦਾ ਜਾਵੇਗਾ ਤਿਉਂ ਤਿਉਂ ਸਾਡਾ ਮਨ ਨਾਮ ਵਿੱਚ ਟਿਕ ਜਾਵੇਗਾ। ਕਹਿ ਨਾਨਕ ਅੰਮ੍ਰਿਤ ਨਾਮ ਸੁਣੋ, ਪਵਿੱਤਰ ਹੋਵੋ, ਸਾਚਾ ਸੁਣੈ ਨੋ ਪਠਾਏ। ਮਹਾਰਾਜ ਕਹਿੰਦੇ ਅੰਮ੍ਰਿਤ ਨਾਮ ਨੂੰ ਕੰਨਾਂ ਨਾਲ ਸੁਣੋ, ਪਵਿੱਤਰ ਹੋ ਜਾਓ, ਕਿਉਂਕਿ ਸੱਚੇ ਨੇ ਆਪਾਂ ਨੂੰ ਇਸੇ ਕੰਮ ਨੂੰ ਹੀ ਭੇਜਿਆ ਦੁਨੀਆਂ 'ਚ। ਆਪਾਂ ਜਿੰਨੇ ਵੀ ਕੰਮ ਕਰਦੇ ਹਾਂ ਇਹਦੇ ਬਦਲੇ ਤੁਹਾਨੂੰ ਕਿਸੇ ਨੇ ਸਿਹਰਾ ਨਹੀਂ ਪਾਉਣਾ। ਪਰਮਾਤਮਾ ਨੇ ਇਹ ਨਹੀਂ ਕਹਿਣਾ ਵੀ ਆ ਵੇ ਕਾਕਾ ਤੈਨੂੰ ਸਿਹਰਾ ਪਾਈਏ, ਭਾਈ ਆ ਤੂੰ ਬੜਾ ਚੰਗਾ ਕੰਮ। ਇਹਨਾਂ ਕੰਮਾਂ ਬਦਲੇ ਆਪਾਂ ਨੂੰ ਨਰਕ ਮਿਲਣਾ, ਕੁੱਟ ਮਿਲਣੀ ਹੈ। ਕਿਉਂ? ਤੈਨੂੰ ਕਿਹਾ ਸੀ ਇਹਨਾਂ ਕੰਮ ਕਰਨ ਨੂੰ, ਤੈਨੂੰ ਕਿਹਾ ਸੀ ਆਪਣੀ ਦਾਲ ਰੋਟੀ ਖਾਈ ਤੇ ਵਾਹਿਗੁਰੂ ਦੇ ਗੁਣ ਗਾਈ ਤੇ ਤੂੰ ਉਧਰ ਦੂਜੇ ਪਾਸੇ ਜ਼ਿਆਦਾ ਚੱਲ ਪਿਆ। ਆਓ ਅੱਖਾਂ ਨੂੰ ਤੇ ਕੰਨਾਂ ਨੂੰ ਲਾਈਏ, ਮੂੰਹ ਨੂੰ ਲਾਈਏ, ਪੂਰੇ ਸਰੀਰ ਨੂੰ ਲਾਈਏ, ਰੋਮ ਰੋਮ ਕਰਕੇ ਕਹੀਏ ਵਾਹਿਗੁਰੂ ਵਾਹਿਗੁਰੂ।